ਜੋ ਮੈਂ ਕੀਓ ਸਗਲ ਸਿਗਾਰਾ ਤੋ ਪੀ ਮੇਰਾ ਮਨ ਨਾ ਪਤਿਆਰਾ।
ਹਜ਼ੂਰ ਫਰਮਾਉਂਦੇ ਨੇ ਜੋ ਮੈਂ ਕੀਓ ਸਗਲ ਸਿਗਾਰਾ, ਭਾਵੇਂ ਮੈਂ ਸਭ ਤਰ੍ਹਾਂ ਦਾ ਸ਼ਿੰਗਾਰ ਵੀ ਕੀਤਾ, ਕਿਉਂਕਿ ਖਾਸ ਕਰਕੇ ਮਾਈਆਂ ਬੀਬੀਆਂ ਹਾਰ ਸ਼ਿੰਗਾਰ ਕਰਦੀਆਂ ਨੇ। ਠੀਕ ਹੈ, ਹਾਰ ਸ਼ਿੰਗਾਰ ਦਾ ਵੀ ਇੱਕ ਸੁੱਖ ਹੁੰਦਾ ਹੈ, ਪਰ ਹਜ਼ੂਰ ਕਹਿੰਦੇ ਨੇ ਜੋ ਮੈਂ ਕੀਓ ਸਗਲ ਸ਼ਿੰਗਾਰਾ, ਭਾਵੇਂ ਮੈਂ ਸਭ ਤਰ੍ਹਾਂ ਦਾ ਹਾਰ ਸ਼ਿੰਗਾਰ ਵੀ ਕੀਤਾ ਹੈ, ਤੋ ਵੀ ਮੇਰਾ ਮਨ ਨਾ ਪਤੀਆਰਾ, ਤਾਂ ਵੀ ਮੇਰਾ ਮਨ ਪਤੀਜਿਆ ਨਹੀਂ ਹੈ। ਭਾਵ ਜੋ ਵਾਹਿਗੁਰੂ ਦੇ ਮਿਲਾਪ ਕਰਕੇ ਸੁੱਖ ਪ੍ਰਾਪਤ ਹੁੰਦਾ ਹੈ, ਉਹ ਹਾਰ ਸ਼ਿੰਗਾਰ ਦੇ ਵਿੱਚੋਂ ਨਹੀਂ ਮਿਲ ਸਕਦਾ। ਭਾਵ ਦੈਵੀ ਗੁਣਾਂ ਦਾ, ਦੈਵੀ ਸਾਧਨਾ ਦਾ ਸ਼ਿੰਗਾਰ ਵੀ ਕਿਸੇ ਲੇਖੇ ਵਿੱਚ ਨਹੀਂ ਹੈ ਜੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ। ਹਜ਼ੂਰ ਕਹਿੰਦੇ ਨੇ ਭਾਵੇਂ ਮੈਂ ਦੈਵੀ ਗੁਣਾਂ ਦਾ ਤੇ ਦੈਵੀ ਸਾਧਨਾ ਦਾ, ਧਾਰਮਿਕ ਚਿੰਨ੍ਹਾਂ ਦਾ ਵੀ ਸ਼ਿੰਗਾਰ ਕੀਤਾ, ਤਾਂ ਵੀ ਮੇਰਾ ਮਨ ਪਤੀਜਿਆ ਨਹੀਂ ਹੈ।
ਅਨਕ ਸੁਗੰਧਤ ਤਨ ਮੈਂ ਲਾਵੋ, ਉਹ ਸੁਖ ਤਿਲ ਸਮਾਨ ਨਹੀਂ ਪਾਵੋ।
ਲੋ, ਬਹੁਤ ਸਾਰੀਆਂ ਮਾਈਆਂ ਬੀਬੀਆਂ ਆਪਣੇ ਸਰੀਰ ਦੇ ਉੱਤੇ ਸੁਗੰਧੀ ਵਾਲੇ ਪਦਾਰਥ ਵੀ ਲਾਉਂਦੀਆਂ ਨੇ, ਕੋਈ ਚੰਦਨ ਦਾ ਲੇਪ ਕਰਦੀਆਂ ਨੇ, ਕੋਈ ਹੋਰ ਕਈ ਤਰ੍ਹਾਂ ਦੇ ਖੁਸ਼ਬੂਦਾਰ ਤੇਲ ਵਰਤਦੀਆਂ ਨੇ, ਕੋਈ ਹੋਰ ਜਿਹੜੇ ਕੋਈ ਸੈਂਟ ਨੇ, ਅਤਰ ਫੁਲੇਲ ਨੇ, ਉਹਨਾਂ ਦਾ ਪ੍ਰਯੋਗ ਕਰਦੀਆਂ ਨੇ। ਲੋ, ਹਜ਼ੂਰ ਕਹਿੰਦੇ ਨੇ ਅਨਕ ਸੁਗੰਧਤ, ਜਿਹੜਾ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਨੇ, ਉਹ ਵੀ ਅਸੀਂ ਆਪਣੇ ਤਨ ਵਿੱਚ ਲਾਉਂਦੇ ਹਾਂ। ਭਾਵ ਕਈ ਤਰ੍ਹਾਂ ਦੇ ਅਤਰ ਫੁਲੇਲ ਅਤੇ ਸੈਂਟ ਆਦਿਕ ਆਪਣੇ ਸਰੀਰ 'ਤੇ ਲਾਉਂਦੇ ਹਾਂ, ਉਹ ਸੁੱਖ ਤਿਲ ਸਮਾਨ ਨਹੀਂ ਪਾਵੋ, ਪਰ ਉਹ ਸੁੱਖ ਵਾਹਿਗੁਰੂ ਦੇ ਮਿਲਾਪ ਦਾ ਇੱਕ ਰੰਚਕ ਭਰ ਵੀ ਸਾਨੂੰ ਉਹ ਪ੍ਰਾਪਤ ਨਹੀਂ ਹੋ ਸਕਦਾ, ਅਥਵਾ ਉਹ ਸੁੱਖ ਤਿਲ ਸਮਾਨ ਵੀ, ਤਿਲ ਜਿੰਨਾ ਵੀ, ਰਤਾ ਭਰ ਵੀ ਉਹ ਵਾਹਿਗੁਰੂ ਦੇ ਮਿਲਾਪ ਦਾ ਸੁੱਖ ਇਹਨਾਂ ਚੀਜ਼ਾਂ ਵਿੱਚੋਂ ਨਹੀਂ ਪ੍ਰਾਪਤ ਹੋ ਸਕਦਾ।
ਮਨ ਮੈਂ ਚਿਤਵੋ ਐਸੀ ਆਸਾਈ, ਪ੍ਰਿਆ ਦੇਖਤ ਜੀਵੋ ਮੇਰੀ ਮਾਈ।
ਬਈ ਐ ਮੇਰੀ ਮਾਂ, ਮੈਂ ਤੇ ਆਪਣੇ ਮਨ ਵਿੱਚ ਇਹੀ ਆਸ ਚਿਤਵਦੀ ਰਹਿੰਦੀ ਹਾਂ, ਇਹ ਮੇਰੇ ਮਨ ਦੇ ਵਿੱਚ ਆਸ ਹਮੇਸ਼ਾ ਲਈ ਲੱਗੀ ਰਹਿੰਦੀ ਹੈ। ਕਿਹੜੀ? ਪ੍ਰੇ ਦੇਖਤ ਜੀਵੋ ਮੇਰੀ ਮਾਈ, ਐ ਮੇਰੀ ਮਾਂ, ਐ ਮਾਂ ਪੁਰਖੋ, ਮੈਂ ਉਸ ਪਤੀ ਪਰਮੇਸ਼ਰ ਨੂੰ ਵੇਖ ਵੇਖ ਕੇ ਜੀਵਾਂ, ਇਹ ਆਸ ਮੇਰੇ ਮਨ ਦੇ ਵਿੱਚ ਲੱਗੀ ਰਹਿੰਦੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਹਮੇਸ਼ਾ ਲਈ ਮੇਰੀਆਂ ਅੱਖਾਂ ਦੇ ਸਾਹਮਣੇ ਰਵੇ।
ਮਾਈ ਕਹਾਂ ਕਰੋ ਇਓ ਮਨ ਨਾ ਧੀਰੈ, ਪ੍ਰਿਆ ਪ੍ਰੀਤਮ ਬੈਰਾਗ ਹਿਰੈ ਰਹਾਉ।
ਲੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੱਧਮ ਸਖੀ ਦੁਆਰਾ ਫਰਮਾਉਂਦੇ ਨੇ, ਮਾਈ ਕਹਾਂ ਕਰੋ, ਹੇ ਮਾਂ, ਮਾਂ ਪੁਰਖੋ, ਮੈਂ ਕੀ ਕਰਾਂ, ਇਹ ਮੇਰਾ ਮਨ ਟਿਕਦਾ ਨਹੀਂ ਹੈ, ਮੇਰਾ ਮਨ ਧੀਰਜ ਨਹੀਂ ਪਕੜਦਾ, ਪਰ ਪ੍ਰੀਤਮ ਬੈਰਾਗ ਹਿਰੈ, ਕਿਉਂਕਿ ਪਿਆਰੇ ਪਤੀ ਪਰਮੇਸ਼ਰ ਦਾ ਬੈਰਾਗ ਇਸ ਨੂੰ ਖਿੱਚ ਪਾ ਰਿਹਾ ਹੈ।
ਵਸਤਰ ਵਿਭੂਖਣ ਸੁਖ ਬਹੁਤ ਵਿਸੇਖੈ, ਓਏ ਪੀ ਜਾਨੋ ਕਿਤੇ ਨਾ ਲੇਖੈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਸੁੰਦਰ ਵਸਤਰ ਨੇ ਤੇ ਵਿਭੂਖਣ ਗਹਿਣੇ ਨੇ, ਤੇ ਇਹਨਾਂ ਦੇ ਵੀ ਬਹੁਤੇ ਸੁੱਖ ਅਸੀਂ ਮਾਣ ਮਾਣ ਕੇ ਵੇਖ ਲਏ ਨੇ। ਵਸਤਰ ਵਿਭੂਖਣ ਸੁੱਖ ਬਹੁਤ ਵਸਿੱਖਿਆ, ਵੀ ਚੰਗੇ ਸੋਹਣੇ ਵਸਤਰ ਤੇ ਚੰਗੇ ਸੋਹਣੇ ਗਹਿਣੇ ਵੀ ਪਾ ਪਾ ਕੇ ਵੇਖ ਲਏ ਨੇ, ਤੇ ਹੋਰ ਵੀ ਜਿਹੜੇ ਵੱਡੇ ਤੋਂ ਵੱਡੇ ਮਾਇਕ ਸੁੱਖ ਨੇ ਉਹਨਾਂ ਨੂੰ ਵੀ ਮਾਣ ਕੇ ਦੇਖ ਲਿਆ। ਉਹ ਵੀ ਜਾਨੋ ਕਿਤੇ ਨਾ ਲਿਖਿਆ, ਪਰ ਵਾਹਿਗੁਰੂ ਦੇ ਬਰਾਬਰ, ਉਹਦੇ ਮਿਲਾਪ ਦੇ, ਉਹਦੇ ਸੁਹਾਗ ਦੇ ਆਨੰਦ ਦੇ ਬਰਾਬਰ ਇਹ ਕਿਸੇ ਵੀ ਲੇਖੇ ਵਿੱਚ ਮੈਂ ਨਹੀਂ ਸਮਝ ਸਕਦੀ।
ਪਤ ਸੋ ਬਾਰ ਮਾਨ ਮਹਤ ਆਗਿਆਕਾਰੀ ਸਗਲ ਜਗਤ।
ਲੋ, ਆਹ ਜਿਹੜੀਆਂ ਚੀਜ਼ਾਂ ਨੇ ਸੰਸਾਰ ਦੇ ਵਿੱਚ, ਚੰਗੀ ਇੱਜ਼ਤ ਪ੍ਰਾਪਤ ਕਰ ਲੈਣੀ, ਸੋਭਾ ਖੱਟ ਲੈਣੀ ਤੇ ਚੰਗਾ ਮਾਨ ਸਨਮਾਨ ਹਾਸਲ ਕਰ ਲੈਣਾ, ਤੇ ਮਹੱਤ ਦਾ ਅਰਥ ਹੈ ਵੀ ਉੱਚਾ ਮੁਰਾਤਬਾ ਵੀ ਹਾਸਲ ਕਰ ਲੈਣਾ, ਕਿਉਂਕਿ ਆਮ ਤੌਰ ਤੇ ਬੀਬੀਆਂ ਦੇ ਲਈ ਹਾਰ ਸ਼ਿੰਗਾਰ, ਬਸਤਰ ਗਹਿਣੇ ਤੇ ਪਤ, ਸੋਭਾ, ਮਾਣ ਤੇ ਮਹੱਤ, ਮੁਰਾਤਬਾ ਅਥਵਾ ਵਡਿਆਈ ਇਹ ਬਹੁਤ ਮਹਿਨਾ ਰਖਾਉਂਦੀਆਂ ਹਨ, ਪਰ ਹਜ਼ੂਰ ਕਹਿੰਦੇ ਨੇ ਆਗਿਆਕਾਰੀ ਸਗਲ ਜਗਤ, ਤੇ ਸਾਰਾ ਸੰਸਾਰ ਵੀ ਭਾਵੇਂ ਆਗਿਆਕਾਰੀ ਹੋ ਜਾਵੇ, ਭਾਵ ਜਿਹਨੂੰ ਮੈਂ ਹੁਕਮ ਕਰਾਂ ਤੇ ਉਹ ਮੇਰੀ ਆਗਿਆ ਮੰਨ ਕੇ ਉਹੀ ਕੰਮ ਕਰੇ, ਜੇ ਏਡੀ ਵੱਡੀ ਤਾਕਤ ਦਾ ਮੈਂ ਮਾਲਕ ਵੀ ਹੋ ਜਾਵਾਂ, ਤਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ ਬਰਾਬਰ ਉਹ ਸੁੱਖ ਨਹੀਂ ਮਿਲ ਸਕਦਾ।
ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭ ਭਾਵਾਂ ਤਾਂ ਸਦਾ ਨਿਹਾਲ।
ਲੋ, ਜਿਹੜਾ ਮੇਰਾ ਘਰ ਹੈ ਉਹ ਵੀ ਐਸਾ ਸੁੰਦਰ ਹੈ, ਉਹਦੇ ਵਿੱਚ ਬੜੇ ਕੀਮਤੀ ਲਾਲ ਜੜੇ ਹੋਏ ਨੇ, ਜਿਸ ਘਰ ਦੇ ਵਿੱਚ ਹੀਰੇ ਰਤਨ ਜਵਾਹਰਾਤ ਜੜੇ ਹੋਣ, ਉਹ ਕਿੰਨਾ ਸੁੰਦਰ ਹੁੰਦਾ ਹੈ। ਲਓ ਹਜ਼ੂਰ ਕਹਿੰਦੇ ਨੇ, ਗ੍ਰਹਿ ਐਸਾ ਹੈ ਸੁੰਦਰ ਲਾਲ, ਭਾਵੇਂ ਮੇਰਾ ਘਰ ਬਹੁਤ ਸੋਹਣਾ ਹੈ, ਉਹਦੇ ਵਿੱਚ ਹੀਰੇ ਲਾਲ ਜਵਾਹਰਾਤ ਜੜੇ ਹੋਏ ਨੇ, ਪਰ ਮੈਨੂੰ ਉਹਦੇ ਨਾਲ ਵੀ ਕੋਈ ਵਾਹ ਵਾਸਤਾ ਨਹੀਂ। ਕਿਉਂ ਪ੍ਰਭ, ਭਾਵਾਂ ਤਾਂ ਸਦਾ ਨਿਹਾਲ, ਜੇ ਮੈਂ ਉਸ ਪਤੀ ਪਰਮੇਸ਼ਰ ਦੇ ਮਨ ਦੇ ਵਿੱਚ ਪਾ ਜਾਵਾਂ ਤਾਂ ਹੀ ਮੈਂ ਹਮੇਸ਼ਾ ਲਈ ਪ੍ਰਸੰਨ ਹੋ ਸਕਦੀ ਹਾਂ, ਤਾਂ ਹੀ ਮੇਰਾ ਮਨ ਖੁਸ਼ ਹੋ ਸਕਦਾ ਹੈ।
ਵਿੰਜਨ ਭੋਜਨ ਅਨੇਕ ਪ੍ਰਕਾਰ, ਰੰਗ ਤਮਾਸ਼ੇ ਬਹੁਤ ਵਿਸਥਾਰ,
ਤੇ ਜਿਹੜੇ ਖਾਣ ਵਾਲੇ ਪਦਾਰਥ ਨੇ ਉਹਨਾਂ ਦਾ ਵੀ ਬੜਾ ਸੁੱਖ ਕਈ ਮੰਨਦੇ ਨੇ। ਲੋ ਹਜ਼ੂਰ ਕਹਿੰਦੇ ਨੇ, ਸੁਹਾਗਣ ਦੇ ਲਈ ਇਹ ਸਾਰੀਆਂ ਚੀਜ਼ਾਂ ਤੁਛ ਨੇ। ਵਿੰਜਨ ਭੋਜਨ, ਵਿੰਜਨ ਦਾ ਅਰਥ ਵੀ ਜਿਹੜੇ ਪਕਵਾਨ ਨੇ, ਮਠਿਆਈਆਂ ਨੇ, ਤੇ ਭੋਜਨ ਜਿਹੜੇ ਅਨੇਕਾਂ ਪ੍ਰਕਾਰ ਦੇ ਭੋਜਨ ਨੇ। ਵਿੰਜਨ ਜਿਹੜੇ ਪੱਕੇ ਭੋਜਨ ਨੇ, ਮਠਿਆਈਆਂ ਨੂੰ ਕਹਿੰਦੇ ਨੇ, ਤੇ ਭੋਜਨ ਜਿਹੜੇ ਆਮ ਸਾਧਾਰਨ ਜਿਹੜੇ ਆਪਾਂ ਲੰਗਰ ਪਾਣੀ ਬਣਾਉਣੇ ਆ ਉਹਨੂੰ ਭੋਜਨ ਕਹਿ ਦਿੰਦੇ ਹਨ। ਲੋ ਅਨੇਕਾਂ ਪ੍ਰਕਾਰ ਦੇ ਪਕਵਾਨ ਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਭੋਜਨ ਨੇ ਉਹ ਵੀ ਅਸਾਂ ਖਾ ਕੇ ਵੇਖੇ ਨੇ। ਰੰਗ ਤਮਾਸ਼ੇ ਬਹੁਤ ਵਿਸਤਾਰ, ਤੇ ਜਿਹੜੇ ਦੁਨੀਆਂ ਦੇ ਰੰਗ ਤਮਾਸ਼ੇ ਨੇ ਬੜੇ ਵਿਸਤਾਰ ਪੂਰਵਕ ਇਹਨਾਂ ਨੂੰ ਵੀ ਕਰ ਕਰਕੇ ਵੇਖ ਲਿਆ ਹੈ।
ਰਾਜ ਮਿਲਕ ਅਰ ਬਹੁਤ ਫੁਰਮਾਇਸ਼, ਮਨ ਨੇ ਤ੍ਰਾਪੈ ਤ੍ਰਿਸ਼ਨਾ ਨਾ ਜਾਇਸ।
ਲੋ ਇਥੋਂ ਤੱਕ ਦੁਨੀਆਂ ਦੇ ਵਿੱਚ ਰਾਜ ਵੀ ਭੋਗ ਕੇ ਦੇਖ ਲਿਆ ਹੈ, ਮਿਲਕ ਜਗੀਰਾਂ ਵੀ ਲੈ ਕੇ ਵੇਖ ਲਈਆਂ ਨੇ, ਤੇ ਯਾਰ ਬਹੁਤ ਫਰਮਾਇਸ਼ ਤੇ ਬਹੁਤ ਸਾਰੀਆਂ ਫਰਮਾਇਸ਼ਾਂ ਕਰ ਕਰਕੇ ਵੀ ਦੇਖ ਲਿਆ ਹੈ। ਫਰਮਾਇਸ਼ ਤੋਂ ਭਾਵ ਹੁੰਦਾ ਵੀ ਹਕੂਮਤ ਕਰਨੀ, ਵੀ ਆਹ ਚੀਜ਼ ਹਾਜ਼ਰ ਕਰੋ। ਇਉਂ ਰਾਜ ਵੀ ਤੇ ਮਿਲਕ ਜਗੀਰਾਂ ਵੀ ਜਿਹੜੀਆਂ ਬਹੁਤੀਆਂ ਫਰਮਾਇਸ਼ਾਂ ਕਰਨੀਆਂ ਇਹ ਵੀ ਕਰ ਕਰਕੇ ਵੇਖ ਲਈਆਂ ਨੇ। ਮਨ ਨਹੀਂ ਤ੍ਰਾਪੈ ਤ੍ਰਿਸ਼ਨਾ ਨਾਨ ਜਾਇਸ, ਇਹਦੇ ਨਾਲ ਵੀ ਮਨ ਨਹੀਂ ਸਾਡਾ ਅੰਦਰੋਂ ਰਚ ਸਕਦਾ। ਚਾਹੇ ਕਿੰਨੇ ਭੋਜਨ ਛਕ ਲਓ, ਕਿੰਨੇ ਪਕਵਾਨ ਛਕ ਲਓ, ਕਿੰਨੇ ਦੁਨੀਆਂ ਦੇ ਰੰਗ ਰੰਗ ਰਾਗ ਰੰਗ ਤਮਾਸ਼ੇ ਵੇਖ ਲਵੋ, ਤੇ ਚਾਹੇ ਰਾਜ ਦੇ ਸੁੱਖ ਜਗੀਰਾਂ ਦੇ ਸੁੱਖ ਬਹੁਤੀਆਂ ਫਰਮਾਇਸ਼ਾਂ ਵੀ ਕਰ ਕਰਕੇ ਤੁਸੀਂ ਵੇਖ ਲਵੋ, ਇਹਦੇ ਨਾਲ ਮਨ ਨਹੀਂ ਰਚ ਸਕਦਾ, ਤੇ ਨਾ ਹੀ ਮਨ ਦੀ ਤ੍ਰਿਸ਼ਨਾ ਇਹਦੇ ਨਾਲ ਖਤਮ ਹੁੰਦੀ ਹੈ।
ਬਿਨ ਮਿਲਵੇ ਉਹ ਦਿਨ ਨਾ ਬਿਹਾਵੇ, ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਹਾਗਣ ਕਹਿੰਦੀ ਹੈ, ਬਿਨ ਮਿਲਵੇ ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਪਤੀ ਨਹੀਂ ਮਿਲਦਾ, ਉਨਾ ਚਿਰ ਤੱਕ ਮੇਰਾ ਤੇ ਦਿਨ ਵੀ ਨਹੀਂ ਲੰਘਦਾ। ਚਾਹੇ ਸਾਰੇ ਸੁੱਖ ਨੇ, ਸਾਰੀਆਂ ਸਹੂਲਤਾਂ ਨੇ, ਸਾਰੇ ਪਦਾਰਥ ਨੇ, ਸਾਰੇ ਹਾਰ ਸ਼ਿੰਗਾਰ ਨੇ, ਪਰ ਹਜ਼ੂਰ ਕਹਿੰਦੇ ਨੇ, ਬਿਨਾਂ ਵਾਹਿਗੁਰੂ ਦੇ ਮਿਲਾਪ ਤੋਂ ਇੱਕ ਦਿਨ ਵੀ ਮੇਰਾ ਨਹੀਂ ਲੰਘਦਾ, ਮਿਲੇ ਪ੍ਰਭੂ ਤਾਂ ਸਭ ਸੁੱਖ ਪਾਵੇ। ਜੇ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਮਿਲ ਜਾਵੇ ਤਾਂ ਮੈਂ ਸਦੈਵੀ ਸੁੱਖ, ਹਮੇਸ਼ਾ ਲਈ ਸੁੱਖ ਪ੍ਰਾਪਤ ਕਰ ਸਕਦੀ ਹਾਂ।
ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਖੋਜਤ ਖੋਜ ਸੁਣੀ ਇਹ ਸੋਏ, ਅਸੀਂ ਤੇ ਖੋਜਦਿਆਂ ਖੋਜਦਿਆਂ ਸੁਣੀ ਇਹ ਸੋਏ। ਇਹ ਜਿਹੜੀ ਸੋਏ ਦਾ ਅਰਥ ਵੀ ਕਣਸੋ, ਇਹ ਇੱਕ ਖਬਰ ਸੁਣੀ ਹੈ, ਇੱਕ ਐਸੀ ਨਿਊਜ਼ ਸੁਣੀ ਹੈ, ਕਿਹੜੀ? ਸਾਧ ਸੰਗਤ ਬਿਨ ਤਰਿਓ ਨਾ ਕੋਏ, ਵੀ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਉਂਦਾ ਹੈ ਉਹਨੂੰ ਗੁਰੂ ਦੀ ਕਿਰਪਾ ਦੁਆਰਾ ਸਿੱਖੀ ਦਾ, ਬਾਣੀ ਦਾ, ਨਾਮ ਦਾ ਰੰਗ ਚੜ੍ਹਦਾ, ਤੇ ਫਿਰ ਉਹ ਅੱਗੇ ਭਗਤੀ ਕਰਕੇ ਪਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਇਸ ਲਈ ਜਿੰਨਾ ਚਿਰ ਕੋਈ ਮਨੁੱਖ ਸਾਧ ਸੰਗਤ ਵਿੱਚ ਨਹੀਂ ਆਉਂਦਾ, ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ, ਓਨਾ ਚਿਰ ਤੱਕ ਉਹ ਤਰ ਨਹੀਂ ਸਕਦਾ।
ਜਿਸ ਮਸਤਕ ਭਾਗ ਤਿੰਨ ਸਤਿਗੁਰ ਪਾਇਆ, ਪੂਰੀ ਆਸਾ ਮੰਤਰ ਪਤਾਇਆ।
ਲੋ ਹਜ਼ੂਰ ਕਹਿੰਦੇ ਨੇ, ਫਿਰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ? ਖੋਜਦਿਆਂ ਖੋਜਦਿਆਂ ਇਹ ਅਸੀਂ ਖਬਰ ਸੁਣੀ ਵੀ ਸਾਧ ਸੰਗਤ ਤੋਂ ਬਿਨਾਂ ਕੋਈ ਨਹੀਂ ਤਰ ਸਕਿਆ। ਫਿਰ ਗੁਰੂ ਦੀ ਸ਼ਰਨ ਵਿੱਚ ਆ ਗਏ, ਜਿਸ ਮਸਤਕ ਭਾਗ ਤਿੰਨ ਸਤਿਗੁਰ ਪਾਇਆ, ਜਿਸਦੇ ਮੱਥੇ ਤੇ ਭਾਗ ਸਨ ਤੇ ਉਸਨੇ ਸਤਿਗੁਰੂ ਪ੍ਰਾਪਤ ਕਰ ਲਿਆ, ਸਤਿਗੁਰੂ ਦਰਗਾਹੀ ਬਸੀਟ ਸੀ, ਪੂਰੀ ਆਸਾ ਮਨ ਤ੍ਰਿਪਤਾਇਆ, ਉਹ ਸਤਿਗੁਰੂ ਦੀ ਕਿਰਪਾ ਦੁਆਰਾ ਸਾਡੀ ਆਸਾ ਪੂਰੀ ਹੋ ਗਈ, ਭਾਵ ਪਰਮੇਸ਼ਰ ਪਤੀ ਨਾਲ ਮਿਲਾਪ ਹੋ ਗਿਆ, ਤੇ ਉਹਦੇ ਨਾਲ ਮਿਲਣ ਕਰਕੇ ਮਨ ਤ੍ਰਿਪਤਾਇਆ, ਕਿ ਸਾਡਾ ਮਨ ਐਨ ਤ੍ਰਿਪਤ ਹੋ ਗਿਆ, ਮਨ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ।
ਪ੍ਰਭ ਮਿਲਿਆ ਤਾਂ ਚੂਕੀ ਦੰਜਾ, ਨਾਨਕ ਲੱਦਾ ਮਨ ਤਨ ਮੰਜਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਮਿਲਿਆ ਤਾਂ ਚੂਕੀ ਡੰਜਾ, ਜਿਹੜੀ ਡੰਜ ਸੀ ਉਹ ਖਤਮ ਹੋ ਗਈ। ਡੰਜ ਕਹਿੰਦੇ ਨੇ, ਕਈ ਵਾਰੀ ਸਾਡੇ ਅੰਦਰ ਇੰਨੀ ਗਰਮੀ ਵੱਧ ਜਾਂਦੀ ਹੈ ਤੇ ਘੜੀ ਮੁੜੀ ਪਾਣੀ ਪੀਣ ਨੂੰ ਜੀ ਕਰਦਾ, ਪਾਣੀ ਪੀ ਜਾਂਦੇ ਹਾਂ ਪੀ ਜਾਂਦੇ, ਫਿਰ ਵੀ ਪਿਆਸ ਨਹੀਂ ਬੁਝਦੀ, ਉਹਨੂੰ ਡੰਜ ਕਹਿੰਦੇ ਨੇ। ਪ੍ਰਭ ਮਿਲਿਆ ਤਾਂ ਚੁੱਕੀ ਡੰਜਾ, ਅਤੇ ਜਦੋਂ ਵਾਹਿਗੁਰੂ ਪਰਮੇਸ਼ਰ ਮਿਲਿਆ, ਵੀ ਜਿਹੜੀ ਵਿਛੋੜੇ ਦੀ ਤਪਸ਼ ਸੀ, ਅੰਦਰੋਂ ਭਟਕਣਾ ਲੱਗੀ ਹੋਈ ਸੀ, ਉਹ ਖਤਮ ਹੋ ਗਈ। ਨਾਨਕ ਲੱਦਾ ਮਨ ਤਨ ਮੰਜਾ। ਲਓ ਹਜ਼ੂਰ ਕਹਿੰਦੇ ਨੇ ਸਾਨੂੰ ਉਹ ਪਰਮੇਸ਼ਰ ਲੱਭ ਗਿਆ। ਕਿੱਥੋਂ ਲੱਭ ਗਿਆ? ਇਹ ਮਨ ਤੇ ਤਨ ਦੇ ਵਿੱਚੋਂ ਹੀ, ਮੰਜਾ ਦਾ ਅਰਥ ਵਿੱਚ, ਵੀ ਇਸ ਮਨ ਤਨ ਦੇ ਵਿੱਚੋਂ ਹੀ ਸਾਨੂੰ ਉਹ ਪਰਮੇਸ਼ਰ ਲੱਭ ਗਿਆ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਦੁਆਰਾ ਹੀ ਸਿੱਖਿਆ ਦਿੰਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਤੇ ਨਾਲ ਸਤਿਗੁਰੂ ਇਹ ਵੀ ਕਹਿੰਦੇ ਨੇ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਉਹ ਅਕਾਲ ਪੁਰਖ ਵਾਹਿਗੁਰੂ ਹਰ ਜੀਵ ਦੇ ਸਰੀਰ ਵਿੱਚ, ਹਰ ਜੀਵ ਦੇ ਦਿਲ ਵਿੱਚ ਵਸ ਰਿਹਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ, ਉਸ ਵਾਹਿਗੁਰੂ ਨੂੰ ਆਪਣੇ ਮਨ ਤਨ ਦੇ ਵਿੱਚੋਂ ਹੀ ਖੋਜ ਕਰਕੇ ਲੱਭ ਲੈਂਦੇ ਹਨ।
ਆਸਾ ਮਹੱਲਾ ਪੰਜਵਾਂ, ਪੰਜ ਪਦੇ ਪ੍ਰਥਮੈ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀਐ ਪਾਤ।
ਲਹੁਣ ਇਹ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ। ਪੰਜ ਪਦੇ, ਇਹ ਪੰਜ ਪੌੜੀਆਂ ਵਾਲੇ ਸ਼ਬਦ ਨੇ। ਹੇਠਾਂ ਇੱਕ ਬਰੀਕ ਜਿਹਾ ਤਿੰਨ ਅੰਕ ਲਿਖਿਆ ਹੋਇਆ, ਇਹਦਾ ਮਤਲਬ ਵੀ ਤਿੰਨ ਸ਼ਬਦ ਨੇ ਜਿਹੜੇ ਇੱਕੋ ਜਿਹੇ ਸਤਿਗੁਰੂ ਮਹਾਰਾਜ ਨੇ ਇਹ ਉਚਾਰਨ ਕੀਤੇ ਹਨ। ਅਤੇ ਇਸ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਈ ਇਸ ਕਿਸੇ ਬ੍ਰਾਹਮਣ ਨੂੰ ਜਿਹੜਾ ਉੱਚੀ ਜਾਤ ਵਿੱਚ ਪੈਦਾ ਹੋਇਆ ਹੋਇਆ ਸੀ ਅਤੇ ਬਹੁਤ ਕਰਮ ਕਾਂਡ ਵੀ ਕਰਦਾ ਸੀ ਅਤੇ ਮੂਰਤੀਆਂ ਦੀ ਪੂਜਾ ਵੀ ਕਰਦਾ ਸੀ, ਗਿਆਨ ਧਿਆਨ ਵੀ ਲੋਕਾਂ ਨੂੰ ਦੱਸਦਾ ਸੀ ਅਤੇ ਬੜੇ ਸੁੰਦਰ ਬਸਤਰ ਵੀ ਪਹਿਨਦਾ ਸੀ ਅਤੇ ਬੜੀ ਮਾਇਆ ਅਤੇ ਦੌਲਤ ਦਾ ਵੀ ਮਾਲਕ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਇਹ ਉਪਦੇਸ਼ ਦਿੱਤਾ। ਅਤੇ ਜਾਂ ਸ਼ਬਦ ਦੇ ਵਿਚਲੇ ਭਾਵਾਂ ਤੋਂ ਇਹ ਵੀ ਪ੍ਰਤੀਤ ਹੁੰਦਾ ਹੈ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਬ੍ਰਾਹਮਣ ਇਸਤਰੀ ਨੂੰ ਇਹ ਉਪਦੇਸ਼ ਦਿੱਤਾ ਹੋਵੇ। ਸੋਹਣੀ ਸਰੂਪ ਸੁਜਾਣ ਬਚੱਖਣ ਅਤ ਗਰਬੈ ਮੋਫਾਕੀ ਤੂੰ, ਕਿਉਂਕਿ ਸੰਸਾਰ ਦੇ ਵਿੱਚ ਠੀਕ ਹੈ ਭਾਵੇਂ ਜਿਹੜੇ ਬਹੁਤ ਸਾਰੇ ਫਿਰਕੇ ਸਾਧੂ ਸੰਤਾਂ ਦੇ ਹੁੰਦੇ ਨੇ, ਪਰ ਕੁਛ ਮਾਈਆਂ ਬੀਬੀਆਂ ਦੇ ਵੀ ਆਪਣੇ ਉਹ ਪੰਥ ਚਲਾਏ ਹੋਏ ਨੇ, ਜਿਵੇਂ ਬ੍ਰਹਮ ਕੁਮਾਰੀ ਸਮਾਜ ਹੈ ਇੱਕ ਇੰਡੀਆ ਦੇ ਵਿੱਚ, ਉਹਨਾਂ ਦਾ ਵੀ ਆਪਣਾ ਕਾਫੀ ਪ੍ਰਚਾਰ ਅੱਗੇ ਵਧਾਇਆ ਹੋਇਆ, ਔਰ ਉਹ ਬੀਬੀਆਂ ਵੀ ਜਿਵੇਂ ਆਦਮੀ ਕੋਈ ਧਰਮ ਕਰਮ ਪੂਜਾ ਪਾਠ ਸਭ ਕੁਛ ਕਰਦੇ ਨੇ, ਉਸੇ ਤਰ੍ਹਾਂ ਉਹ ਵੀ ਉਹਨਾਂ ਨੂੰ ਸਿਖਾਉਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਂ ਵੀ ਹੋ ਸਕਦਾ ਕੋਈ ਐਸੀ ਉੱਚ ਜਾਤ ਦੀ ਬ੍ਰਾਹਮਣ ਇਸਤਰੀ ਹੋਵੇਗੀ ਜਿਸਨੇ ਇੱਕ ਆਪਣਾ ਵੱਖਰਾ ਪੰਥ ਚਲਾਇਆ ਹੋਵੇਗਾ, ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਉਪਦੇਸ਼ ਦਿੱਤਾ, ਸੋਹਣੇ ਸਰੂਪ ਸੁਜਾਣ ਬਚੱਖਣ, ਤੋਂ ਸੋਹਣੇ ਵੀ ਹੈ, ਤੇਰਾ ਸਰੂਪ ਬੜਾ ਸੁੰਦਰ ਹੈ, ਸੁਜਾਨ ਸਿਆਣੇ ਵੀ ਹੈ ਅਤੇ ਬਚੱਖਣ ਬੜੀ ਚਤਰ ਵੀ ਹੈ, ਅਤ ਗਰਬ ਹੈ ਮੋਫਾਕੀ ਤੂੰ, ਪਰ ਤੇਰੇ ਵਿੱਚ ਇੱਕੋ ਨੁਕਸ ਹੈ, ਤੂੰ ਹੰਕਾਰ ਦੇ ਮੋਹ ਦੇ ਵਿੱਚ ਫਸੀ ਹੋਈ ਹੈ। ਇਸ ਹੰਕਾਰ ਅਤੇ ਮੋਹ ਦੇ ਕਾਰਨ ਵੀ ਤੂੰ ਆਪਣੇ ਆਪ ਨੂੰ ਪਸ਼ੀਮਾਨ ਕਰ ਰਹੀ ਹੈ। ਠੀਕ ਹੈ ਤੂੰ ਸੋਹਣੀ ਵੀ ਹੈ, ਤੇਰਾ ਰੂਪ ਬੜਾ ਸੁੰਦਰ ਹੈ, ਸਿਆਣੀ ਵੀ ਬੜੀ ਹੈ, ਚਤਰ ਵੀ ਬਹੁਤ ਹੈ, ਗੱਲਬਾਤ ਕਰਨ ਦੀ ਵੀ ਬੜੀ ਤਮੀਜ਼ ਹੈ, ਪਰ ਹੰਕਾਰ ਅਤੇ ਮੋਹ ਨੇ ਤੈਨੂੰ ਕੈਦ ਕੀਤਾ ਹੋਇਆ, ਇਹ ਤੇਰੇ ਵਿੱਚ ਕਮੀ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਉਹਦੀਆਂ ਖੂਬੀਆਂ ਨੇ ਉਹ ਵੀ ਬਿਆਨ ਕਰਦੇ ਨੇ ਅਤੇ ਜਿਹੜੀਆਂ ਉਹਦੇ ਵਿੱਚ ਕਮੀਆਂ ਨੇ ਉਹ ਵੀ ਉਹਨੂੰ ਦੱਸਦੇ ਹਨ। ਪ੍ਰਥਮੇ ਤੇਰੀ ਨੇਕੀ ਜਾਤ, ਪਹਿਲੇ ਨੰਬਰ 'ਤੇ ਤੇਰੀ ਜਾਤ ਬੜੀ ਚੰਗੀ ਹੈ, ਭਾਵ ਤੂੰ ਉੱਚ ਜਾਤੀ ਵਿੱਚ ਜਨਮ ਲਿਆ ਹੈ, ਤੂੰ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣੀ ਹੈ। ਦੁਤੀਆ ਤੇਰੀ ਮੰਨੀਆਂ ਪਾਂਤ, ਦੂਸਰੀ ਗੱਲ ਤੇਰੀ ਪਾਂਤ ਜਿਹੜੀ ਸ਼੍ਰੇਣੀ ਹੈ, ਤੇਰੀ ਖਾਨਦਾਨੀ ਵੀ ਮੰਨੀ ਜਾਂਦੀ ਹੈ। ਇੱਕ ਜਾਤ ਉੱਚੀ ਕਰਕੇ ਵੀ ਲੋਕ ਆਪਣੇ ਆਪ ਨੂੰ ਚੰਗਾ ਸਮਝਦੇ ਨੇ, ਚੰਗਾ ਗਿਣਦੇ ਨੇ, ਅਤੇ ਫਿਰ ਦੂਜੇ ਪਾਸੇ ਬਹਿਣੀ ਉੱਠਣੀ ਜਿਨ੍ਹਾਂ ਲੋਕਾਂ ਦੇ ਨਾਲ ਹੁੰਦੀ ਹੈ ਉਹਨੂੰ ਕਹਿੰਦੇ ਸ਼੍ਰੇਣੀ ਜਮਾਤ, ਤੇਰੀ ਜਿਹੜੀ ਪਾਂਤ ਜਿਹੜੀ ਸ਼੍ਰੇਣੀ ਹੈ ਤੇਰੀ ਜਮਾਤ ਹੈ ਉਹ ਵੀ ਬੜੀ ਤੇਰੀ ਮੰਨੀ ਜਾਂਦੀ ਹੈ।
ਤ੍ਰਿਤੀਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮੈਂ ਅਪਮਾਨ।
ਲਓ ਤੀਜੀ ਗੱਲ ਇਹ ਹੈ ਵੀ ਤੇਰੇ ਰਹਿਣ ਵਾਲਾ ਅਸਥਾਨ ਬੜਾ ਸੁੰਦਰ ਹੈ, ਕਿਉਂਕਿ ਉਸ ਇਸਤਰੀ ਨੇ ਆਪਣੇ ਰਹਿਣ ਦੇ ਲਈ ਕੋਈ ਸੋਹਣਾ ਅਸਥਾਨ ਆਸ਼ਰਮ ਬਣਾਇਆ ਹੋਵੇਗਾ, ਉਹਦੇ ਨਾਲ ਹੋਰ ਵੀ ਉਹਦੇ ਪੈਰੋਕਾਰ ਜ਼ਰੂਰ ਹੋਣਗੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੇਰੀ ਜਾਤ ਬੜੀ ਚੰਗੀ ਹੈ, ਤੇਰੀ ਜਮਾਤ ਬੜੀ ਚੰਗੀ ਹੈ, ਤੇਰਾ ਮੁਕਾਮ ਤੇਰਾ ਆਸ਼ਰਮ ਬੜਾ ਸੋਹਣਾ ਹੈ, ਪਰ ਇੱਕੋ ਹੀ ਤੇਰੇ 'ਚ ਕਮੀ ਹੈ, ਬਿਗੜ ਰੂਪ ਮਨਮੈ ਅਵਮਾਨ। ਵੀ ਤੇਰੇ ਮਨ ਦੇ ਵਿੱਚ ਹੰਕਾਰ ਹੈ, ਜਿਸ ਕਰਕੇ ਤੇਰਾ ਜਿਹੜਾ ਸਰੂਪ ਹੈ ਨਾ, ਤੇਰਾ ਚਿਹੜਾ ਵਿਗੜਿਆ ਹੋਇਆ ਨਜ਼ਰ ਆ ਰਿਹਾ। ਜਦੋਂ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੋਵੇ ਨਾ, ਤੇ ਉਹਦਾ ਜਿਹੜਾ ਚਿਹਰਾ ਹੈ ਉਹ ਵੀ ਬੜਾ ਵਿਕਰਾਲ ਰੂਪ ਧਾਰਨ ਕਰ ਜਾਂਦਾ ਹੈ। ਜੇ ਬੰਦੇ ਵਿੱਚ ਨਿਮਰਤਾ ਹੋਵੇ ਉਹਦੇ ਚਿਹਰੇ ਵਿੱਚੋਂ ਵੀ ਨਿਮਰਤਾ ਝਲਕਦੀ ਹੈ, ਜੇ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੋਵੇ ਤੇ ਫਿਰ ਉਹ ਚਿਹਰੇ ਤੋਂ ਸਾਫ਼ ਦਿਖਾਈ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਆਹ ਤੇਰੇ ਵਿੱਚ ਖੂਬੀਆਂ ਵੀ ਨੇ, ਪਰ ਦੂਜੇ ਪਾਸੇ ਤੇਰੇ ਵਿੱਚ ਇਹ ਕਮੀ ਵੀ ਹੈ, ਬਿਗੜ ਰੂਪ ਮਨਮੈ ਅਵਮਾਨ, ਤੇਰੇ ਮਨ ਦੇ ਵਿੱਚ ਹੰਕਾਰ ਹੈ, ਤੇ ਹੰਕਾਰ ਕਰਕੇ ਤੇਰਾ ਜਿਹੜਾ ਇਹ ਅੰਦਰਲਾ ਤੇ ਬਾਹਰਲਾ ਰੂਪ ਵਿਗੜਿਆ ਹੋਇਆ ਹੈ।
ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬੈ ਮੋਇ ਫਾਕੀ ਤੂੰ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਠੀਕ ਹੈ, ਤੂੰ ਸੋਹਣੀ ਵੀ ਹੈ, ਸਰੂਪ ਖੂਬਸੂਰਤ ਵੀ ਹੈ, ਸੁਜਾਨ ਸਿਆਣੀ ਵੀ ਹੈ, ਵਿਚੱਖਣ ਤੇ ਬੜੀ ਚਤਰ ਵੀ ਹੈ, ਅਤ ਗਰਬੈ ਮੋਇ ਫਾਕੀ ਤੂੰ, ਪਰ ਤੈਨੂੰ ਹੰਕਾਰ ਤੇ ਮੋਹ ਨੇ ਫਾਕੀ ਦਾ ਅਰਥ ਵੀ ਫਸਾਇਆ ਹੋਇਆ ਹੈ। ਅਤ ਗਰਬੈ ਮੋਇ ਫਾਕੀ ਤੂੰ, ਹੰਕਾਰ ਤੇ ਮੋਹ ਨੇ ਤੈਨੂੰ ਆਪਣੀ ਕੈਦ ਵਿੱਚ ਜਕੜਿਆ ਹੋਇਆ ਹੈ, ਤੇਰੀ ਇਹੀ ਸਭ ਤੋਂ ਵੱਡੀ ਕਮੀ ਹੈ।
ਅਤ ਸੂਚੀ ਤੇਰੀ ਪਾਕ ਸਾਲ ਕਰ ਇਸ਼ਨਾਨ ਪੂਜਾ ਤਿਲਕ ਲਾਲ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਦੀਆਂ ਕੁਝ ਖੂਬੀਆਂ ਦੱਸ ਕੇ ਫਿਰ ਉਹਦੀ ਜਿਹੜੀ ਕਮੀ ਹੈ ਉਹ ਵੀ ਉਸਨੂੰ ਦੱਸਦੇ ਹਨ। ਅਤ ਸੂਚੀ ਤੇਰੀ ਪਾਕ ਸਾਲ, ਜਿਹੜੀ ਤੇਰੀ ਪਾਕ ਸਾਲ ਦਾ ਅਰਥ ਹੈ ਰਸੋਈ, ਜਿੱਥੇ ਤੂੰ ਭੋਜਨ ਤਿਆਰ ਕਰਦੀ ਹੈ ਉਹ ਵੀ ਤੇਰੀ ਬੜੀ ਸੁੱਚੀ ਹੈ, ਕਿਉਂਕਿ ਉਹ ਬ੍ਰਾਹਮਣ ਇਸਤਰੀ ਸੀ ਤੇ ਬੜੀ ਸੁੱਚਮ ਤੇ ਕਰਮ ਕਾਂਡ ਵੀ ਰੱਖਦੀ ਸੀ। ਅਤ ਸੁੱਚੀ ਤੇਰੀ ਪਾਕ ਸਾਲ, ਜਿਹੜੀ ਤੇਰੀ ਰਸੋਈ ਹੈ ਉਹ ਬੜੀ ਸੁੱਚੀ ਹੈ, ਸਾਫ਼ ਸੁਥਰੀ ਹੈ। ਕਰ ਇਸ਼ਨਾਨ ਪੂਜਾ ਤਿਲਕ ਲਾਲ, ਫਿਰ ਤੂੰ ਇਸ਼ਨਾਨ ਕਰਕੇ ਤੇ ਲਾਲ ਚੰਦਨ ਦਾ ਤਿਲਕ ਲਾ ਕੇ ਤੇ ਫਿਰ ਮੂਰਤੀਆਂ ਦੀ ਠਾਕਰਾਂ ਦੀ ਪੂਜਾ ਵੀ ਕਰਦੀ ਹੈ, ਇਹ ਉਸਦੇ ਗੁਣ ਨੇ, ਇਹ ਉਸਦੀਆਂ ਖੂਬੀਆਂ ਹਨ।
ਗੱਲੀ ਗਰਬਹਿ ਮੁਖ ਗੋਵੈ ਗਿਆਨ ਸਾਬਿਤ ਖੋਈ ਲੋਭ ਸੁਆਨ।
ਲੋ ਹਜ਼ੂਰ ਕਹਿੰਦੇ ਨੇ ਗੱਲੀ ਗਰਬਹਿ, ਗੱਲਾਂ ਦੇ ਨਾਲ ਬੜਾ ਹੰਕਾਰ ਵੀ ਕਰਦੀ ਹੈ, ਤੇ ਮੁਖ ਗੋਵਹਿ ਗਿਆਨ, ਤੇ ਮੁਖੋਂ ਬੜਾ ਗਿਆਨ ਧਿਆਨ ਵੀ ਦੱਸਦੀਆਂ, ਕਿਉਂਕਿ ਕਈ ਬੀਬੀਆਂ ਵੀ ਪੜ੍ਹੀਆਂ ਲਿਖੀਆਂ ਵਿਦਵਾਨ ਹੁੰਦੀਆਂ ਨੇ, ਉਹ ਪ੍ਰਚਾਰ ਵੀ ਕਰਦੀਆਂ ਨੇ, ਕਥਾ ਵੀ ਕਰਦੀਆਂ ਨੇ। ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਝਾਉਂਦੇ ਹਨ, ਗੱਲੀ ਗਰਮ ਹੈ ਵੀ ਤੂੰ ਗੱਲਾਂ ਦੇ ਵਿੱਚ ਬੜਾ ਹੰਕਾਰ ਕਰਦੀ ਹੈ, ਤੇ ਮੁੱਖੋਂ ਬੜਾ ਗਿਆਨ ਧਿਆਨ, ਗੋਬਹਿ ਦਾ ਅਰਥ ਫਾਰਸੀ ਵਿੱਚ ਗੋ ਬੋਲਣ ਨੂੰ ਕਹਿੰਦੇ ਨੇ, ਮੁੱਖੋਂ ਗਿਆਨ ਵੀ ਕਥਨ ਕਰਦੀ ਹੈ, ਸਭ ਖੋਈ ਲੋਭ ਸਵਾਨ, ਪਰ ਇੱਕ ਤੇਰੇ ਵਿੱਚ ਕਮੀ ਹੈ ਵੀ ਤੇਰੇ ਅੰਦਰ ਲੋਭ ਰੂਪੀ ਕੁੱਤਾ ਹੈ, ਜਿਸਨੇ ਤੇਰੀ ਸਾਰੀ ਇਸ ਪਵਿੱਤਰਤਾ ਦੀ ਜਿਹੜੀ ਤਰਕੀਬ ਨੂੰ ਖੋਈ ਦਾ ਅਰਥ ਨਾਸ ਕਰ ਦਿੱਤਾ ਹੈ। ਠੀਕ ਹੈ, ਤੇਰੀ ਰਸੋਈ ਬੜੀ ਸੁੱਚੀ ਸੀ ਤੇ ਨਾਲ ਹੀ ਤੂੰ ਇਸ਼ਨਾਨ ਕਰਕੇ ਲਾਲ ਚੰਦਨ ਦਾ ਤਿਲਕ ਲਾ ਕੇ ਪੂਜਾ ਵੀ ਕਰਦੀ ਸੀ, ਗੱਲੀ ਹੰਕਾਰ ਵੀ ਕਰਦੀ ਸੀ, ਮੁੱਖੋਂ ਗਿਆਨ ਧਿਆਨ ਵੀ ਦੱਸਦੀ ਸੀ, ਪਰ ਲੋਭ ਰੂਪੀ ਕੁੱਤੇ ਨੇ ਤੇਰੀ ਸਾਰੀ ਵਿਧੀ, ਇਹ ਸਾਰੀ ਤਰਕੀਬ ਜਿਹੜੀ ਸੁੱਚਮ ਦੀ ਖਰਾਬ ਕਰ ਛੱਡੀ ਹੈ।
ਕਾਪਰ ਪਹਿਰੈ ਭੋਗੈ ਭੋਗ ਆਚਾਰ ਕਰੈ ਸੋਭਾ ਮੈਂ ਲੋਗ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਹ ਵੇਖ ਤੇਰੇ ਵਿੱਚ ਇਹ ਖੂਬੀਆਂ ਵੀ ਹਨ, ਕਾਪਰ ਪਹਿਰੈ ਭੋਗੈ ਭੋਗ, ਤੂੰ ਸੋਹਣੇ ਕੱਪੜੇ ਵੀ ਪਹਿਨਦੀ ਹੈ ਤੇ ਕਈ ਤਰ੍ਹਾਂ ਦੇ ਪਦਾਰਥਾਂ ਦੇ ਸੁੱਖ ਵੀ ਭੋਗਦੀ ਹੈ, ਆਚਾਰ ਕਰੈ ਤੇ ਫਿਰ ਕਰਮ ਕਾਂਡ ਵੀ ਕਰਦੀ ਹੈ, ਪਾਪ ਬੜੇ ਸ੍ਰੇਸ਼ਟ ਆਚਾਰ ਦੇ ਕੰਮ ਪੂਜਾ ਪਾਠ ਵੀ ਕਰਦੀ ਹੈ, ਕੋਈ ਹੋਮ ਜਗ ਆਦਿਕ ਵੀ ਕਰਦੀ ਹੈ, ਸੋਭਾ ਮੈਂ ਲੋਕਾਂ ਦੇ ਵਾਸਤੇ ਵੀ ਲੋਕਾਂ ਵਿੱਚ ਮੇਰੀ ਸੋਭਾ ਹੋਵੇ, ਇਸ ਇੱਛਾ ਨੂੰ ਲੈ ਕੇ ਤੂੰ ਆਚਾਰ ਵਿਹਾਰ ਵੀ ਕਰਦੀ ਹੈ।
ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ।
ਲੋ ਹਜ਼ੂਰ ਕਹਿੰਦੇ ਨੇ ਆ ਤੇਰੇ ਵਿੱਚ ਖੂਬੀਆਂ ਵੀ ਨੇ। ਚੋਆ ਚੰਦਨ ਸੁਗੰਧ ਵਿਸਥਾਰ ਵੀ ਚੰਦਨ ਦਾ ਚੋਆ ਅਰਕ ਉਹ ਵੀ ਤੂੰ ਕੱਢ ਕੇ ਸਰੀਰ ਤੇ ਲਾਉਣੀ ਹੈ ਤੇ ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਨੂੰ ਵਿਸਤਾਰਦਾਰ ਸੰਸਾਰ ਦੇ ਵਿੱਚ ਫੈਲਾ ਰਹੀ ਹੈ। ਭਾਵ ਚੰਦਨ ਨੂੰ ਇਹ ਜਿਹੜੇ ਪੂਜਾ ਕਰਨ ਵਾਲੇ ਲੋਕ ਨੇ ਬਹੁਤ ਪਵਿੱਤਰ ਮੰਨਦੇ ਨੇ। ਚੰਦਨ ਦਾ ਤਿਲਕ ਵੀ ਲਾਉਂਦੇ ਨੇ, ਚੰਦਨ ਦਾ ਲੇਪ ਵੀ ਕਰਦੇ ਹਨ ਤੇ ਇਹਦੇ ਨਾਲ ਜਿਹੜੀਆਂ ਹੋਰ ਸੁਗੰਧੀਆਂ ਨੇ ਉਹਨਾਂ ਦਾ ਵੀ ਨਾਲ ਪ੍ਰਯੋਗ ਹੁੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਤੂੰ ਕੱਪੜੇ ਵੀ ਸੋਹਣੇ ਪਾਉਣੀ ਹੈ, ਕਈ ਤਰ੍ਹਾਂ ਦੇ ਪਦਾਰਥਾਂ ਦੇ ਸੁੱਖ ਵੀ ਭੋਗਦੀ ਹੈ ਤੇ ਨਾਲ ਸ੍ਰਿਸ਼ਟਾਚਾਰ ਨੂੰ ਵੀ ਸਦਾਚਾਰ ਨੂੰ ਵੀ ਕਰ ਰਹੀ ਹੈ ਤਾਂ ਕਿ ਲੋਕਾਂ ਵਿੱਚ ਸ਼ੋਭਾ ਹੋਵੇ ਤੇ ਨਾਲ ਚੰਦਨ ਦਾ ਚੂਆ ਅਰਕ ਤੇ ਹੋਰ ਸੁਗੰਧੀਆਂ ਵੀ ਫੈਲਾਉਣੀ ਹੈ। ਪਰ ਤੇਰੇ ਵਿੱਚ ਇਹ ਕਮੀ ਵੀ ਹੈ, ਸੰਗੀ ਖੋਟਾ ਕ੍ਰੋਧ ਚੰਡਾਲ, ਵੀ ਜਿਹੜਾ ਕ੍ਰੋਧ ਰੂਪੀ ਚੰਡਾਲ ਹੈ ਤੇ ਬੜਾ ਖੋਟਾ ਇਹ ਤੇਰਾ ਸਾਥੀ ਬਣਿਆ ਹੋਇਆ। ਇਹ ਕ੍ਰੋਧ ਰੂਪੀ ਚੰਡਾਲ ਇਹ ਤੇਰੇ ਹਮੇਸ਼ਾ ਲਈ ਤੇਰੇ ਮੋਢੇ ਤੇ ਚੜਿਆ ਹੋਇਆ ਹੈ, ਇਹ ਬਹੁਤ ਖੋਟਾ ਸੰਗੀ ਤੇਰਾ ਮਿੱਤਰ ਬਣਾਇਆ ਹੋਇਆ ਹੈ।
ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਹੋਰ ਜਿੰਨੀਆਂ ਵੀ ਜੁਨੀਆਂ ਨੇ ਉਹ ਸਾਰੀਆਂ ਤੇਰੀ ਪਾਣੀ ਹਾਰ ਹਨ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਇਸ ਦੁਨੀਆਂ ਦਾ ਸਰਦਾਰ ਬਣਾਇਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਹ ਮਨੁੱਖ ਇਸ ਧਰਤੀ ਵਿੱਚ ਤੇਰੀ ਸਰਦਾਰੀ ਹੈ ਤੇ ਹੋਰ ਜਿੰਨੀਆਂ ਜੋਨਾਂ ਨੇ ਉਹ ਸਭ ਤੇਰੀਆਂ ਪਾਣੀ ਹਾਰ ਨੇ, ਕਿਉਂਕਿ ਮਨੁੱਖ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਹੈ ਤੇ ਜਿੰਨੀਆਂ ਹੋਰ ਜੂਨਾਂ ਨੇ ਇਹ ਉਹਨਾਂ ਤੋਂ ਮਨਮਰਜ਼ੀ ਦੇ ਕੰਮ ਲੈਂਦੇ। ਆਹ ਵੇਖ ਲਓ, ਪਹਿਲੇ ਸਮੇਂ ਦੇ ਵਿੱਚ ਪਸ਼ੂਆਂ ਦੁਆਰਾ ਖੇਤੀ ਹੁੰਦੀ ਸੀ ਤੇ ਘੋੜੇ ਦੀ ਸਵਾਰੀ ਹਾਥੀ ਦੀ ਸਵਾਰੀ ਮਨੁੱਖ ਕਰਦਾ ਸੀ, ਇਹਨਾਂ ਤੋਂ ਵੀ ਹੋਰ ਜੂਨਾਂ ਤੋਂ ਆਪਣਾ ਕੰਮ ਲੈਂਦਾ ਸੀ, ਊਠਾਂ ਤੋਂ ਵੀ ਭਾਰ ਬਰਦਾਰੀ ਦਾ ਕੰਮ ਲਿਆ ਜਾਂਦਾ ਸੀ ਤੇ ਹੁਣ ਹੋਰ ਵੀ ਆ ਜਿਵੇਂ ਕੋਈ ਸ਼ੇਰ ਨੇ ਚਿੱਤਰੇ ਨੇ ਇਹਨਾਂ ਨੂੰ ਸਰਕਸਾਂ ਦੇ ਵਿੱਚ ਸਿਖਾ ਕੇ ਕਿਵੇਂ ਇਹਨਾਂ ਤੋਂ ਮਨੁੱਖ ਕੰਮ ਕਰਵਾਉਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਧਰਤੀ ਵਿੱਚ ਤੇਰੀ ਸਰਦਾਰੀ ਹੈ ਤੇ ਹੋਰ ਜਿੰਨੀਆਂ ਜੂਨਾਂ ਨੇ ਤੇਰੀਆਂ ਪਾਣੀ ਹਾਰ ਹਨ।
ਸੋਇਨਾ ਰੂਪਾ ਤੁਝ ਪੈ ਦਾਮ ਸੀਲ ਵਿਗਾਰਿਓ ਤੇਰਾ ਕਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਤੇਰੇ ਪਾਸ ਸੋਨਾ ਤੇ ਚਾਂਦੀ ਵੀ ਬਹੁਤ ਹੈ ਤੇ ਦਾਮਦਾਰਥ ਰੁਪਏ ਮਾਇਆ ਦੀ ਵੀ ਤੇਰੇ ਪਾਸ ਕਮੀ ਨਹੀਂ ਹੈ, ਸੀਲ ਵਿਗਾਰਿਓ ਤੇਰਾ ਕਾਮ। ਪਰ ਜੋ ਕਾਮ ਵਾਸ਼ਨਾ ਹੈ, ਕਾਮ ਚੇਸ਼ਟਾ ਹੈ, ਇਹਨੇ ਤੇਰਾ ਸੀਲ ਸੁਭਾਅ ਵਿਗਾੜ ਦਿੱਤਾ ਹੈ। ਭਾਵ ਤੇਰਾ ਜਿਹੜਾ ਇਖਲਾਕ ਹੈ, ਤੇਰਾ ਕਰੈਕਟਰ ਹੈ, ਉਹ ਇਸਨੇ ਠੀਕ ਨਹੀਂ ਰਹਿਣ ਦਿੱਤਾ। ਠੀਕ ਹੈ, ਤੇਰੇ ਵਿੱਚ ਖੂਬੀਆਂ ਵੀ ਨੇ, ਪਰ ਤੇਰੇ ਵਿੱਚ ਜਿਹੜੀਆਂ ਕਮੀਆਂ ਨੇ ਇਹਨਾਂ ਨੂੰ ਵੀ ਦੂਰ ਕਰਨਾ ਚਾਹੀਦਾ ਹੈ।
ਜਾਗੋ ਦ੍ਰਿਸ਼ਟ ਮਾਇਆ ਹਰ ਰਾਏ ਸਾ ਬੰਦੀ ਤੇ ਲਈ ਛਡਾਏ।
ਪਰ ਉਹ ਜਿਹੜੀ ਬ੍ਰਾਹਮਣ ਵਿਧਵਾ ਇਸਤਰੀ ਸੀ, ਉਹ ਹੁਣ ਗੁਰੂ ਮਹਾਰਾਜ ਦੇ ਚਰਨੀ ਪਈ, ਕਹਿਣ ਲੱਗੀ ਸੱਚੇ ਪਾਤਸ਼ਾਹ ਫਿਰ ਹੁਣ ਆਪ ਜੀ ਕਿਰਪਾ ਕਰੋ, ਮੈਨੂੰ ਐਸੇ ਔਗਣਾਂ ਤੋਂ ਬਚਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਫਿਰ ਆਖਿਆ, ਜਾਕੋ ਦ੍ਰਿਸ਼ਟ ਮਾਇਆ ਹਰ ਰਾਏ, ਜਿਨ੍ਹਾਂ ਤੇ ਮੇਰੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਸਾ ਬੰਦੀ ਤੇ ਲਈ ਛਡਾਏ। ਫਿਰ ਵਾਹਿਗੁਰੂ ਪਰਮੇਸ਼ਰ ਉਹਨੂੰ ਵੀ ਜਿਹੜੀ ਵਿਕਾਰਾਂ ਦੀ ਬੰਦੀ ਹੈ, ਵਿਕਾਰਾਂ ਦੀ ਕੈਦ ਹੈ, ਇਹਨਾਂ ਤੋਂ ਜਾਂ ਔਗਣਾਂ ਦੇ ਬੰਦੀ ਖਾਨੇ ਤੋਂ ਉਹਨੂੰ ਛਡਾ ਲੈਂਦਾ ਹੈ।
ਸਾਧ ਸੰਗ ਮਿਲ ਹਰ ਰਸ ਪਾਇਆ ਕਹੁ ਨਾਨਕ ਸਫਲ ਹੋ ਕਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਏ ਜਿਸ ਜੀਵ ਰੂਪ ਇਸਤਰੀ ਨੇ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰ ਲਿਆ ਹੈ, ਕਹੁ ਨਾਨਕ ਸਫਲ ਉਹ ਕਾਇਆ, ਉਹ ਕਾਇਆ ਉਹ ਦੇ ਉਹ ਬੁੱਧੀ ਉਹ ਆਤਮਾ ਪਾਈ ਸਫਲ ਹੋ ਗਈ ਹੈ।
ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤਿ ਸੁੰਦਰ ਵਿਚੱਖਣ ਤੂੰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਰੇ ਰੂਪ ਤੇ ਸਾਰੇ ਸੁਖ ਸੁਹਾਗਣ ਬਣ ਕੇ ਹੀ ਫੱਬਦੇ ਨੇ। ਜਦੋਂ ਕੋਈ ਇਸਤਰੀ ਸੁਹਾਗਣ ਬਣ ਜਾਵੇ ਫਿਰ ਉਹਦੇ ਜਿਹੜੇ ਹਾਰ ਸ਼ਿੰਗਾਰ, ਉਹਦੇ ਗੁਣ, ਉਹਦੀਆਂ ਖੂਬੀਆਂ, ਉਹ ਸਾਰੀਆਂ ਹੀ ਉਹਨੂੰ ਸੁਭਾਏ ਮਾਨ ਲੱਗਦੀਆਂ ਨੇ। ਸਾਰੇ ਰੂਪ ਸਾਰੇ ਸੁੱਖ ਉਸਨੂੰ ਫੱਬਦੇ ਹਨ ਅਤਿ ਸੁੰਦਰ ਬਚੱਖਣ ਤੋਂ। ਲੋ ਹਜ਼ੂਰ ਕਹਿੰਦੇ ਨੇ ਹੁਣ ਤੂੰ ਸੁਹਾਗਣ ਬਣ ਗਈ ਹੈ, ਇਸ ਲਈ ਬਹੁਤ ਹੁਣ ਤੂੰ ਸੁੰਦਰ ਵੀ ਹੈ ਤੇ ਚਤਰ ਵੀ ਹੈ, ਕਿਉਂਕਿ ਦੋ ਕਿਸਮ ਦੀ ਸੁੰਦਰਤਾ ਮੰਨੀ ਹੈ। ਇੱਕ ਤਾਂ ਹੁੰਦੀ ਹੈ ਚਿਹਰੇ ਦੀ ਸੁੰਦਰਤਾ ਅਤੇ ਦੂਸਰੀ ਹੁੰਦੀ ਹੈ ਅੰਦਰੋਂ ਮਨ ਦੀ ਸੁੰਦਰਤਾ। ਜਿਹੜੀ ਬਾਹਰਲੀ ਸੁੰਦਰਤਾ ਹੈ ਉਹਨੂੰ ਸੂਰਤ ਕਹਿੰਦੇ ਨੇ, ਅਤੇ ਜਿਹੜੀ ਅੰਦਰਲੀ ਸੁੰਦਰਤਾ ਹੈ ਉਹਨੂੰ ਸੀਰਤ ਕਹਿੰਦੇ ਨੇ, ਸ਼ੀਰੀ ਜ਼ਬਾਨ। ਹਜ਼ੂਰ ਕਹਿੰਦੇ ਨੇ ਤੂੰ ਬਾਹਰਲੀ ਸੁੰਦਰਤਾ ਕਰਕੇ ਵੀ ਸੁੰਦਰ ਬਣ ਸਕਦੀ ਹੈ, ਅਤੇ ਅੰਦਰਲੀ ਸੁੰਦਰਤਾ ਕਰਕੇ ਵੀ ਤੂੰ ਬੜੀ ਚਤਰ ਅਤੇ ਸੂਝਵਾਨ ਸਦਵਾ ਸਕਦੀ ਹੈ ਜੇ ਤੂੰ ਸੁਹਾਗਣ ਬਣ ਜਾਵੇਂ। ਅਤੇ ਸੁਹਾਗਣ ਬਣਨ ਦੇ ਲਈ ਗੁਰੂ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ, ਅਤੇ ਗੁਰੂ ਦੀ ਮਿਹਰ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਰਹਾਓ ਦੂਜਾ,
ਲਓ ਇਹ ਦੂਜਾ ਰਹਾਓ ਉਚਾਰਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਇਹ ਸਿਧਾਂਤ ਦੀ ਸ਼ਬਦ ਦੇ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ।
ਆਸਾ ਮਹੱਲਾ ਪੰਜਵਾਂ, ਇੱਕ ਤੁਕੇ ਦੋ, ਜੀਵਤ ਦੀ ਸਹਿ ਤੇ ਸਰ ਪਰ ਮਰਣਾ, ਮੁਆ ਹੋਵੇ ਤਿਸ ਨੇ ਚਲਕ ਰਹਿਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਕਿਉਂ ਜਿਹੋ ਜਿਹਾ ਕੋਈ ਅਧਿਕਾਰੀ ਆਉਂਦਾ ਉਹੋ ਜਿਹੇ ਸਤਿਗੁਰੂ ਮਹਾਰਾਜ ਉਸਨੂੰ ਉਪਦੇਸ਼ ਦਿੰਦੇ ਹਨ। ਜਿਵੇਂ ਇੱਕ ਡਾਕਟਰ ਦੀ ਦੁਕਾਨ ਹੁੰਦੀ ਹੈ, ਉਹਦੇ ਪਾਸ ਕਈ ਮਰੀਜ਼ ਆਉਂਦੇ ਨੇ, ਕਿਸੇ ਨੂੰ ਕੋਈ ਦੁੱਖ ਹੁੰਦਾ, ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ, ਅਤੇ ਉਹ ਡਾਕਟਰ ਨੂੰ ਵੱਖੋ ਵੱਖਰੀਆਂ ਦਵਾਈਆਂ ਲਿਖ ਕੇ ਦੇਣੀਆਂ ਪੈਂਦੀਆਂ ਵੀ ਤੂੰ ਆਹ ਵਾਰਤ ਤੂੰ ਉਹ ਖਾ। ਇਸੇ ਤਰ੍ਹਾਂ ਹੁਣ ਸਤਿਗੁਰੂ ਮਹਾਰਾਜ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਜਗਿਆਸੂ ਆਉਂਦੇ ਨੇ, ਅਤੇ ਸਤਿਗੁਰੂ ਮਹਾਰਾਜ ਉਹਨਾਂ ਨੂੰ ਵੱਖੋ ਵੱਖਰਾ ਵੰਨ ਸੁਵੰਨਾ ਉਪਦੇਸ਼ ਦੇ ਰਹੇ ਹਨ। ਲਓ ਹੁਣ ਇਹ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਜ਼ੂਰ ਫਰਮਾਉਂਦੇ ਨੇ, ਜੀਵਤ ਦਿਸੈ ਤੇ ਸਰ ਪਰ ਮਰਨਾ। ਰਹਾਉ ਦੀਆਂ ਪੰਕਤੀਆਂ ਨੇ ਜੀਵਤ ਮੋਏ ਮੋਏ ਸੇ ਜੀਵੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਜੀਵਤ ਮੋਏ, ਭਾਈ ਜਿਹੜੇ ਆਪਣੇ ਆਪ ਨੂੰ ਜਿਉਂਦੇ ਮੰਨਦੇ ਨੇ ਉਹ ਤਾਂ ਮਰ ਗਏ ਨੇ, ਤੇ ਜਿਹੜੇ ਮੋਏ ਜਿਹੜੇ ਮਰੇ ਨੇ ਉਹ ਜੀ ਪਏ ਨੇ। ਇਹ ਕਿਵੇਂ ਹੋ ਗਿਆ ਵੀ ਜਿਹੜੇ ਜਿਉਂਦੇ ਸੀ ਉਹ ਮਰ ਗਏ, ਜਿਹੜੇ ਮਰੇ ਸੀ ਉਹ ਜਿਉਂ ਪਏ? ਹਜ਼ੂਰ ਕਹਿੰਦੇ ਨੇ ਹਰ ਹਰ ਨਾਮ ਅਵਖਦ ਮੁਖ ਪਾਇਆ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਚਲੇ ਗਏ ਤੇ ਸਤਿਗੁਰੂ ਨੇ ਉਹਨਾਂ ਦੇ ਮੂੰਹ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅਵਖਦ ਦਾਰੂ ਪਾ ਦਿੱਤਾ। ਜਦੋਂ ਨਾਮ ਦਾ ਦਾਰੂ ਉਹਨਾਂ ਦੇ ਮੂੰਹ ਦੇ ਵਿੱਚ ਪਿਆ ਤੇ ਉਹ ਜਿਹੜੇ ਮਰੇ ਸੀ ਜੀ ਉੱਠੇ, ਗੁਰ ਸ਼ਬਦ ਦੀ ਰਸ ਅੰਮ੍ਰਿਤ ਪੀਵੇ। ਹੁਣ ਗੁਰੂ ਸ਼ਬਦ ਦੀ ਕਮਾਈ ਕਰਕੇ, ਗੁਰਬਾਣੀ ਦਾ ਪਾਠ ਕਰਕੇ ਤੇ ਨਾਮ ਦੀ ਕਮਾਈ ਕਰਕੇ ਰਸ ਅੰਮ੍ਰਿਤ ਪੀਵੇ, ਉਹ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਂਦੇ ਨੇ। ਇਸ ਲਈ ਹੁਣ ਉਹਨਾਂ ਨੂੰ ਅਮਰ ਪਦਵੀ ਪ੍ਰਾਪਤ ਹੋ ਗਈ ਹੈ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਆਸਾ ਮਹੱਲਾ ਪੰਜਵਾਂ, ਇੱਕ ਤੁਕੇ ਦੋ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇੱਕ ਤੁਕੇ ਦੋ ਸ਼ਬਦ ਉਚਾਰਨ ਕਰ ਰਹੇ ਹਨ। ਜੀਵ ਦਿਸੈ ਤੇ ਸਰ ਪਰ ਮਰਨਾ, ਮੋਆ ਹੋਵੇ ਤੇ ਨਿਹਚਲ ਰਹਿਣਾ। ਲੋ ਹਜ਼ੂਰ ਕਹਿੰਦੇ ਨੇ ਜੀਵ ਦਿਸੈ, ਜਿਹੜਾ ਸਰੀਰ ਕਰਕੇ ਸਾਨੂੰ ਜਿਉਂਦਾ ਦਿਸਦਾ ਹੈ, ਤੇ ਸਰ ਪਰ ਮਰਨਾ, ਯਾਦ ਰੱਖੋ ਉਹਨੇ ਜ਼ਰੂਰ ਬਾਰ ਜ਼ਰੂਰ ਮਰਨਾ ਹੀ ਮਰਨਾ ਹੈ। ਜਿਹੜਾ ਸਰੀਰਕ ਜੀਵਨ ਹੈ ਇਹ ਹਮੇਸ਼ਾ ਰਹਿਣ ਵਾਲਾ ਨਹੀਂ। ਜਿਹੜਾ ਜਿਸਮਾਨੀ ਤੌਰ ਤੇ ਜਿਉਂਦਾ ਦਿਸਦਾ ਉਹਨੇ ਭਾਈ ਅਵਸ਼ ਮਰਨਾ ਹੈ, ਮੋਆ ਹੋਵੇ ਤੇ ਸਨੇਚਲ ਰਹਿਣਾ। ਤੇ ਜਿਹੜਾ ਭਾਈ ਜਿਉਂਦੇ ਜੀ ਜੀਵਤ ਭਾਵ ਤੋਂ ਮਰ ਗਿਆ, ਮੋਆ ਹੋਵੇ ਜਿਹੜਾ ਮਰ ਗਿਆ ਤੇ ਸਨੇਚਲ ਰਹਿਣਾ, ਤੇ ਉਸਨੇ ਭਾਈ ਅਮਰ ਅਚਲ ਹੋ ਕੇ ਰਹਿਣਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਸਰੀਰਕ ਜ਼ਿੰਦਗੀ ਜਿਉਂਦਾ ਹੈ ਤੇ ਉਹਨੂੰ ਆ ਕੇ ਮੌਤ ਮਾਰਦੀ ਹੈ, ਤੇ ਜਿਹੜਾ ਪਹਿਲਾਂ ਹੀ ਸਰੀਰ ਵੱਲੋਂ ਮਰ ਜਾਂਦਾ ਹੈ, ਸਰੀਰ ਦਾ ਮੋਹ ਤਿਆਗ ਦਿੰਦਾ ਹੈ, ਤੇ ਉਹਨੂੰ ਆਤਮਕ ਜੀਵਨ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਆਤਮਕ ਜੀਵਨ ਹੈ ਉਹ ਅਮਰ ਜੀਵਨ ਹੈ, ਉਹ ਸਦਾ ਰਹਿਣ ਵਾਲਾ ਜੀਵਨ ਹੈ, ਉਹ ਕਦੀ ਨਾਸ ਹੋਣ ਵਾਲਾ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਜਿਸਮਾਨੀ ਤੌਰ ਤੇ ਜਿਉਂਦਾ ਦਿਸਦਾ ਹੈ ਉਸਨੇ ਅਵਸ਼ ਮਰਨਾ ਹੀ ਮਰਨਾ ਹੈ, ਤੇ ਜਿਹੜਾ ਮੋਆ ਹੋਵੇ ਤੇ ਜਿਹੜਾ ਭਾਈ ਜੀਵਤ ਭਾਵ ਤੋਂ ਮਰ ਗਿਆ ਹੈ, ਜਿਸਨੇ ਜਿਉਂਦੇ ਜੀ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਸੰਸਾਰ ਦਾ ਵੀ ਮੋਹ ਤੋੜ ਦਿੱਤਾ ਹੈ, ਤੇ ਫਿਰ ਉਹ ਆਤਮਕ ਜੀਵਨ ਨੂੰ ਪ੍ਰਾਪਤ ਕਰਕੇ ਹਮੇਸ਼ਾ ਲਈ ਅਚਲ ਰਹਿੰਦਾ ਹੈ।
ਜੀਵਤ ਮੂਏ ਮੂਏ ਸੇ ਜੀਵੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੀਵਤ ਮੋਏ, ਵੀ ਜਿਹੜੇ ਸਰੀਰਕ ਜੀਵਨ ਜਿਉਂਦੇ ਸਨ ਉਹ ਤਾਂ ਮਰ ਗਏ, ਭਾਵ ਜਿਨ੍ਹਾਂ ਨੇ ਸਰੀਰ ਨੂੰ ਹੀ ਅਸਲੀ ਆਪਣਾ ਜੀਵਨ ਧੁਰਾ ਮੰਨਿਆ ਸੀ, ਜਦੋਂ ਸਰੀਰ ਨਾਸ ਹੋਇਆ ਤੇ ਨਾਲ ਹੀ ਉਹ ਮਰ ਗਏ ਤੇ ਮੋਏ ਸੇ ਜੀਵੇ, ਜਿਹੜੇ ਸਰੀਰ ਦੇ ਹੁੰਦਿਆਂ ਹੋਇਆਂ ਤੇ ਜਿਨ੍ਹਾਂ ਨੇ ਸਰੀਰ ਦਾ ਮੋਹ ਤਿਆਗ ਦਿੱਤਾ ਪਹਿਲਾਂ ਹੀ ਮਰ ਗਏ, ਸੇ ਜੀਵੇ, ਉਹ ਆਤਮਕ ਜੀਵਨ ਦੇ ਵਿੱਚ ਜੀ ਪਏ। ਇਹਦਾ ਮਤਲਬ ਇਹ ਹੈ ਵੀ ਜਿਹੜਾ ਸਰੀਰਕ ਜੀਵਨ ਵੱਖਰਾ ਹੈ ਉਹਨੂੰ ਮੌਤ ਮਾਰਦੀ ਹੈ, ਤੇ ਜਿਹੜਾ ਦੂਸਰਾ ਆਤਮਕ ਜੀਵਨ ਹੈ ਉਹ ਵੱਖਰਾ ਹੈ, ਉਸਨੂੰ ਮੌਤ ਵੀ ਨਹੀਂ ਮਾਰ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਸਰੀਰਕ ਜੀਵਨ ਜਿਉਂਦੇ ਨੇ ਉਹਨਾਂ ਨੂੰ ਮੌਤ ਮਾਰਦੀ ਹੈ, ਤੇ ਜਿਹੜੇ ਪਹਿਲਾਂ ਹੀ ਜੀਵਤ ਭਾਵ ਤੋਂ ਮਰ ਜਾਂਦੇ ਨੇ, ਸਰੀਰ ਦਾ ਮੋਹ ਤਿਆਗ ਦਿੰਦੇ ਨੇ, ਫਿਰ ਉਹਨਾਂ ਨੂੰ ਆਤਮਕ ਜੀਵਨ ਪ੍ਰਾਪਤ ਹੋ ਜਾਂਦਾ ਤੇ ਹਮੇਸ਼ਾ ਲਈ ਜੀਵ ਉੱਠਦੇ ਨੇ। ਕਿਉਂ? ਹਰ ਹਰ ਨਾਮ ਆਪ ਖੁਦ ਮੁਖ ਪਾਇਆ, ਸਤਿਗੁਰੂ ਨੇ ਉਹਨਾਂ ਦੇ ਮੂੰਹ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਦਾਰੂ ਪਾ ਦਿੱਤਾ ਹੈ, ਤੇ ਗੁਰਸ਼ਬਦੀ ਰਸ ਅੰਮ੍ਰਿਤ ਪੀਵੇ, ਉਹ ਗੁਰਬਾਣੀ ਦੁਆਰਾ ਗੁਰ ਉਪਦੇਸ਼ਾਂ ਦੀ ਕਮਾਈ ਕਰਕੇ ਤੇ ਹਮੇਸ਼ਾ ਲਈ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਨੇ, ਇਸ ਲਈ ਉਹ ਹਮੇਸ਼ਾ ਲਈ ਅਮਰ ਹੋ ਗਏ ਹਨ।
ਕਾਚੀ ਮਟਕੀ ਬਿਨਸ ਬਿਨਾਸਾ, ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਵੀ ਜੀਵਤ ਮੋਏ ਮੋਏ ਸੇ ਜੀਵੇ ਇਸ ਰਾਜ ਨੂੰ ਫਿਰ ਸਮਝਾ ਰਹੇ ਹਨ। ਕਾਚੀ ਮਟਕੀ ਬਿਨਸ ਬਿਨਾਸਾ, ਵੀ ਇਹ ਜਿਹੜਾ ਸਰੀਰ ਹੈ ਤੇ ਕੱਚੀ ਮਟਕੀ ਹੈ, ਇਹ ਤੇ ਕੱਚੀ ਘੜੀ ਹੈ, ਇਹ ਤੇ ਮਿੱਟੀ ਦੀ ਬਣੀ ਹੋਈ ਇੱਕ ਛੋਟੀ ਜਿਹੀ ਮਟਕੀ ਹੈ, ਇਸ ਕੱਚੀ ਮਟਕੀ ਨੇ ਬਿਨਸ ਬਿਨਾਸਾ ਇੱਕ ਦਿਨ ਭੱਜ ਕੇ ਨਾਸ ਹੋ ਜਾਣਾ। ਜਿਹੜੀ ਕੱਚੀ ਮਟਕੀ ਹੋਵੇ, ਇੱਧਰ ਉੱਧਰ ਮਾੜਾ ਜਾ ਕਿਤੇ ਉਹਨੂੰ ਠੋਕਰ ਲੱਗੀ, ਟੁੱਟ ਜਾਂਦੀ ਤੇ ਫਿਰ ਉਹ ਖਤਮ ਹੋ ਜਾਂਦੀ। ਇਸੇ ਤਰ੍ਹਾਂ ਸਰੀਰ ਕੱਚੀ ਮਟਕੀ ਵਾਂਗ ਹੈ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲੱਗਿਆ ਠਨਕਾ। ਪਤਾ ਲੱਗਦਾ ਮਾੜਾ ਜਿਹਾ ਐਕਸੀਡੈਂਟ ਹੁੰਦਾ ਨਹੀਂ ਤੇ ਉਦੋਂ ਹੀ ਇਹ ਸਰੀਰ ਨਾਸ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਸਰੀਰ ਕੱਚੀ ਮਟਕੀ ਵਾਂਗੂ ਹੈ, ਇਹਨੇ ਭੱਜ ਕੇ ਨਾਸ ਹੋ ਜਾਣਾ ਜੇ ਛੂਟੈ ਤ੍ਰੁਕਟੀ। ਹੁਣ ਦੂਸਰਾ ਵੀ ਮੋਏ ਸੇ ਜੀਵੇ, ਵੀ ਜਿਹੜੇ ਸਰੀਰਕ ਮੌਤ ਇਹ ਤੇ ਵਾਪਰਦੀ ਹੈ, ਪਰ ਜੇ ਛੂਟੈ ਤ੍ਰੁਕਟੀ, ਜਿਸ ਦੀ ਪਾਈ ਤ੍ਰੁਕਟੀ ਖੁੱਲ ਜਾਂਦੀ ਹੈ। ਜਿਹੜਾ ਪਿੰਗਲਾ ਸੁਖਮਨਾ ਦਾ ਸੰਗਮ ਜਿੱਥੇ ਹੁੰਦਾ ਉਹਨੂੰ ਤ੍ਰੁਕਟੀ ਕਹਿੰਦੇ ਨੇ। ਯੋਗ ਮਤ ਵਿੱਚ ਆ ਪ੍ਰਵਟਿਆਂ ਦੇ ਵਿਚਕਾਰ ਤਿੰਨ ਨਾੜੀਆਂ ਦਾ ਸੰਗਮ ਹੁੰਦਾ ਹੈ, ਇਹੜਾ ਪਿੰਗਲਾ ਸੁਖਮਣਾ, ਇਹਨੂੰ ਤ੍ਰੁਕਟੀ ਕਹਿੰਦੇ ਨੇ। ਵੀ ਜਦੋਂ ਉਹ ਖੁੱਲ ਜਾਵੇ ਫਿਰ ਦਸਵੇਂ ਦੁਆਰ ਦੇ ਵਿੱਚ ਸਵਾਸ ਚੜ੍ਹਦੇ ਨੇ। ਅਤੇ ਇੱਧਰ ਗੁਰਮਤਿ ਸਿਧਾਂਤ ਦੇ ਵਿੱਚ ਜੇ ਛੂਟੈ ਤ੍ਰੁਕਟੀ, ਜਿਹੜੀ ਤਿੰਨ ਗੁਣਾਂ ਦੀ ਤ੍ਰੁਕਟੀ ਹੈ, ਤਿੰਨ ਗੁਣਾਂ ਦੀ ਗੰਢ ਹੈ, ਰਜੋ ਸਤੋ ਤਮੋ, ਜਦੋਂ ਇਹ ਖੁੱਲ ਜਾਂਦੀ ਹੈ, ਤ੍ਰੁਗਣੀ ਪ੍ਰਭਾਵ ਸਾਡੇ ਮਨ ਤੋਂ ਦੂਰ ਹੋ ਜਾਂਦਾ ਹੈ ਅਤੇ ਸਨਿਜ ਕਰ ਵਾਸਾ, ਫਿਰ ਉਹਦਾ ਆਪਣੇ ਅਸਲੀ ਕਾਰ ਤੁਰੀਆ ਪਦ ਵਿੱਚ ਨਿਵਾਸ ਹੁੰਦਾ ਹੈ।
ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲਗੈ ਨਾ ਕਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉੱਚਾ ਚੜ੍ਹੈ, ਜਿਹੜਾ ਬਹੁਤਾ ਉੱਚਾ ਚੜ੍ਹਦਾ ਹੈ, ਸੋ ਪਵੈ ਪਿਆਲਾ, ਉਹ ਪਾਈ ਹੇਠਾਂ ਪਤਾਲ ਵਿੱਚ, ਟੋਏ ਵਿੱਚ, ਖਾਤੇ ਵਿੱਚ ਡਿੱਗਦਾ ਹੈ। ਇਹ ਕੁਦਰਤ ਦਾ ਅਸੂਲ ਹੈ। ਜਿਵੇਂ ਕੋਈ ਆਦਮੀ ਖਜੂਰ ਤੇ ਚੜ੍ਹੇ, ਖਜੂਰ ਦਾ ਦਰਖਤ ਬਹੁਤ ਉੱਚਾ ਹੁੰਦਾ ਤੇ ਜੇ ਨਾ ਜਾਣੇ ਉਹਦੇ ਪੈਰ ਫਿਸਲ ਗਏ ਜਾਂ ਹੱਥ ਫਿਸਲ ਗਏ, ਫਿਰ ਉਹਨੂੰ ਹੇਠਾਂ ਡਿੱਗਣਾ ਪੈਂਦਾ। ਜਿੰਨਾ ਉੱਚਾ ਚੜ੍ਹਦਾ ਓਨਾ ਹੀ ਉਹਨੂੰ ਹੇਠਾਂ ਡੂੰਘਾ ਪਤਾਲ ਵਿੱਚ ਡਿੱਗਣਾ ਪੈਂਦਾ। ਇਹਦਾ ਮਤਲਬ ਇਹ ਆ ਵੀ ਸਾਨੂੰ ਬਹੁਤਾ ਉੱਚਾ ਨਹੀਂ ਚੜ੍ਹਨਾ ਚਾਹੀਦਾ, ਬਹੁਤੀ ਉੱਚੀ ਚੜ੍ਹਾਈ ਨਹੀਂ ਚੜ੍ਹਨਾ ਚਾਹੀਦਾ। ਅੰਤਰੀ ਭਾਵ ਇਹ ਹੈ, ਉੱਚਾ ਚੜ੍ਹੈ ਵੀ ਜਿਹੜਾ ਹੰਕਾਰ ਦੇ ਪਰਬਤ ਤੇ ਚੜ੍ਹਦਾ, ਹੰਕਾਰ ਦੀ ਪੌੜੀ ਤੇ ਚੜ੍ਹਦਾ। ਤੇ ਯਾਦ ਰੱਖੋ, ਸੁਪਵੈ ਪਿਆਲਾ, ਉਹਨੇ ਹੇਠਾਂ ਡਿੱਗਣਾ ਹੀ ਡਿੱਗਣਾ। ਹੰਕਾਰ ਨਹੀਂ ਕਰਨਾ ਚਾਹੀਦਾ, ਜਿਹੜਾ ਹੰਕਾਰ ਦੀ ਪੌੜੀ ਚੜ੍ਹਦਾ ਹੈ ਉਹ ਹੇਠਾਂ ਪਤਾਲ ਵਿੱਚ, ਭਾਵ ਨਰਕਾਂ ਵਿੱਚ ਡਿੱਗਦਾ ਹੈ। ਤਰਨ ਪੜੈ ਤਿਸ ਲੱਗੈ ਨਾ ਕਾਲਾ, ਜਿਹੜਾ ਧਰਤੀ ਉੱਤੇ ਡਿੱਗ ਪੈਂਦਾ, ਭਾਵ ਜਿਹੜਾ ਨਿਮਰਤਾ ਧਾਰਨ ਕਰ ਲੈਂਦਾ ਹੈ ਤੇ ਫਿਰ ਉਹਨੂੰ ਕਾਲ ਵੀ ਨਹੀਂ ਪੋ ਸਕਦਾ।
ਪਰਮਤ ਫਿਰੇ ਤਿਨ ਕਿਛੂ ਨ ਪਾਇਆ, ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵ ਵੀ ਜਿਹੜੇ ਸੰਸਾਰ ਦੇ ਵਿੱਚ ਭਰਮ ਦੇ ਫਿਰੇ ਨੇ, ਭਾਵ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਕਈਆਂ ਦਾ ਸੁਭਾਅ ਬੜਾ ਚੰਚਲ ਹੁੰਦਾ, ਮੱਖੀ ਵਾਂਗੂ ਟਿਕਦੇ ਹੀ ਨਹੀਂ, ਜਿਹੜੇ ਇੱਧਰ ਉੱਧਰ ਚੱਕਰ ਲਾਉਂਦੇ ਫਿਰਦੇ ਨੇ, ਉਹਨਾਂ ਨੂੰ ਕੁਛ ਵੀ ਨਹੀਂ ਪ੍ਰਾਪਤ ਹੋਇਆ। ਸੇ ਆਸਰ ਜਿਨ ਗੁਰ ਸ਼ਬਦ ਕਮਾਇਆ, ਭਾਈ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਕਮਾ ਲਿਆ, ਭਾਵ ਗੁਰੂ ਉਪਦੇਸ਼ ਨੂੰ ਕਮਾ ਲਿਆ ਤੇ ਫਿਰ ਉਹ ਅਚਲ ਹੋ ਕੇ ਬੈਠ ਗਏ। ਉਹਨਾਂ ਦਾ ਮਨ ਵੀ ਅਡੋਲ ਹੋ ਗਿਆ ਤੇ ਉਹਨਾਂ ਦਾ ਤਨ ਵੀ ਸਥਿਰ ਹੋ ਗਿਆ।
ਜਿਉ ਪਿੰਡ ਸਭ ਹਰ ਕਮਾਲ, ਨਾਨਕ ਗੁਰ ਮਿਲ ਪਏ ਨਿਹਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਜਿਉ ਸੂਖਸ਼ਮ ਸਰੀਰ ਹੈ ਤੇ ਪਿੰਡ ਸੂਲ ਸਰੀਰ ਹੈ ਤੇ ਸਭ ਹਰ ਕਾ ਮਾਲ, ਇਹ ਸਭ ਮਾਲ ਧਨ ਵੀ ਮਾਲ ਸੁਭਾਵ ਵੀ ਸਭ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ। ਭਾਵ ਆਪਣੀ ਜਿੰਦ ਜਾਨ ਵੀ ਤੇ ਸਰੀਰ ਵੀ ਤੇ ਜਿੰਨਾ ਵੀ ਮਾਲ ਧਨ ਸਾਡੇ ਕੋਲ ਹੈ, ਇਹਨੂੰ ਕਦੇ ਆਪਣਾ ਨਾ ਸਮਝੋ। ਇਹ ਗੁਰੂ ਦੀ ਸਿੱਖਿਆ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਸਮਝੋ ਪਰਮੇਸ਼ਰ ਦੀ ਦਾਤ ਹੈ। ਜੀਓ ਪਿੰਡ ਸਭ ਹਰ ਕਾ ਮਾਲ, ਇਹ ਜੀਓ ਵੀ ਪਿੰਡ ਵੀ ਤੇ ਸਾਰਾ ਮਾਲ ਧਨ ਸਭ ਉਸ ਵਾਹਿਗੁਰੂ ਪਰਮੇਸ਼ਰ ਦਾ ਬਖਸ਼ਿਆ ਹੋਇਆ ਹੈ। ਨਾਨਕ ਗੁਰਮਿਲ ਪਏ ਨਿਹਾਲ, ਕਿ ਅਸੀਂ ਗੁਰੂ ਨਾਲ ਮਿਲ ਕੇ ਨਿਹਾਲ ਹੋ ਗਏ ਹਾਂ, ਕਿਉਂਕਿ ਗੁਰੂ ਦੇ ਨਾਲ ਮਿਲ ਕੇ ਸਾਨੂੰ ਇਸ ਗੱਲ ਦੀ ਸਮਝ ਆ ਗਈ ਬਈ ਜਿੰਨੀਆਂ ਵੀ ਦਾਤਾਂ ਨੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਬਖਸ਼ੀਆਂ ਹੋਈਆਂ ਨੇ। ਜਿਸ ਕਾ ਤਨ ਮਨ ਤਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੇਕੀ ਖਟਾਨੀ। ਇਸ ਲਈ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਅਸੀਂ ਕੋਈ ਅਵਜਾਨਾ ਤੇ ਦੇ ਨਹੀਂ ਸਕਦੇ। ਹਾਂ, ਜੇ ਅਸੀਂ ਅਵਜਾਨਾ ਨਹੀਂ ਦੇ ਸਕਦੇ, ਕਮ ਸੇ ਕਮ ਉਹਦਾ ਸ਼ੁਕਰਾਨਾ ਸਭ ਨੂੰ ਜ਼ਰੂਰ ਕਰਨਾ ਚਾਹੀਦਾ। ਜਿੰਨਾ ਵੀ ਸਮਾਂ ਮਿਲੇ, ਅੰਮ੍ਰਿਤ ਵੇਲੇ ਬੈਠ ਕੇ ਕੋਈ ਘੰਟਾ ਅੱਧਾ ਘੰਟਾ ਪਾਠ ਕਰ ਲਓ, ਸਿਮਰਨ ਕਰ ਲਓ, ਰੱਬ ਦਾ ਸ਼ੁਕਰਾਨਾ ਕਰੋ, ਕਿਉਂਕਿ ਉਸ ਦੀਆਂ ਦਾਤਾਂ ਦਿੱਤੀਆਂ ਹੋਈਆਂ ਨੇ। ਜੀਓ ਪਿੰਡ ਸਭ ਹਰ ਕਾ ਮਾਲ, ਤੇ ਜੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਨਹੀਂ ਕਰਾਂਗੇ ਤੇ ਫਿਰ ਅਸੀਂ ਅਕਿਰਤ ਕਣ ਬਣ ਜਾਵਾਂਗੇ, ਅਹਿਸਾਨ ਫਰੋਸ਼ ਹੋ ਜਾਵਾਂਗੇ, ਨਿਮਕ ਹਰਾਮੀ ਬਣ ਜਾਵਾਂਗੇ ਤੇ ਫਿਰ ਸਾਨੂੰ ਕਿਧਰੇ ਵੀ ਢੋਈ ਨਹੀਂ ਮਿਲੇਗੀ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਉ ਪਿੰਡ ਸਭ ਹਰ ਕਾ ਮਾਲ, ਨਾਨਕ ਗੁਰ ਮਿਲ ਪਏ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।